ਸੀਸ ਵੱਡੇ ਕਰ ਬੈਸਣ ਦੀਜੈ ਵਿਣ ਸਿਰ ਸੇਵ ਕਰੀਜੈ। ਸੋ ਇਸ ਸ਼ਬਦ ਦੇ ਅੰਦਰ ਇੱਕ ਬਿਰਹੋ ਦਾ ਨਕਸ਼ਾ ਰੂਪਮਾਨ ਕੀਤਾ ਗਿਆ ਹੈ ਜੋ ਸਾਨੂੰ ਮਾਰਗ ਦਰਸਾਉਂਦਾ ਹੈ, ਸਾਡੇ ਹਨੇਰੇ ਮਨ ਨੂੰ ਪ੍ਰਕਾਸ਼ਿਤ ਕਰਦਾ ਹੈ। ਪਿਆਰਾਂ ਵਾਲੇ ਜੀਵਨ ਸਾਡੇ ਭੁੱਲੜਾਂ ਲਈ ਮਾਰਗ ਦਰਸ਼ਨ ਹੋਇਆ ਕਰਦੇ ਹਨ। ਗੁਰ ਇਤਿਹਾਸ ਦੇ ਅੰਦਰ ਇੱਕ ਐਸੀ ਪਿਆਰ ਦੀ ਪ੍ਰਕਾਸ਼ਮਈ ਤਰੰਗ ਦਾ ਜ਼ਿਕਰ ਆਉਂਦਾ ਹੈ ਕਿ ਇੱਕ ਬੀਬੀ ਜਿਸਨੇ ਇੱਕ ਵੀ ਅੱਖਰ ਨਹੀਂ ਸੀ ਪੜ੍ਹਿਆ, ਨਾ ਉਸਦੇ ਮਨ ਵਿੱਚ ਪ੍ਰਭੂ ਬਾਰੇ ਕੋਈ ਗਿਆਤ ਸੀ, ਨਾ ਰੂਹਾਨੀਅਤ ਦੀ ਕੁਝ ਸੂਝ ਸੀ, ਨਾ ਪਾਪ ਦਾ ਨਾ ਪੁੰਨ ਦਾ ਕੁਛ ਪਤਾ ਸੀ। ਰਾਸੀ ਪਰਿਵਾਰ ਵਿੱਚ ਰਾਸੀ ਵਾਤਾਵਰਣ ਵਿੱਚ ਪਲੀ ਹੋਈ ਇਹ ਅੱਲ੍ਹ ਲੜਕੀ ਆਪਣਾ ਜੀਵਨ ਆਪਣੇ ਹੀ ਢੰਗ ਨਾਲ ਜਿਉ ਰਹੀ ਸੀ। ਸੂਰਜ ਛਿਪਦੇ ਹੀ ਸੌਂ ਜਾਣਾ ਅਤੇ ਸੂਰਜ ਚੜ੍ਹੇ ਤੋਂ ਪਿੱਛੋਂ ਉੱਠਣਾ, ਜੋ ਮਨ ਵਿੱਚ ਆ ਗਿਆ ਉਹੀ ਉਹ ਗੱਲ ਕਰਨੀ, ਕੁਝ ਖਾ ਪੀ ਕੇ ਜੰਗਲਾਂ ਵਿੱਚ ਘੁੰਮਣਾ, ਘੋੜਿਆਂ ਦੀ ਸਵਾਰੀ ਕਰਨੀ, ਬੇਲਿਆਂ ਵਿੱਚ ਘੁੰਮਣਾ, ਦਰਿਆਵਾਂ ਵਿੱਚ ਤਾਰੀਆਂ ਲਾਉਣੀਆਂ, ਸਹੇਲੀਆਂ ਦੇ ਨਾਲ ਸ਼ਿਕਾਰ ਕਰਨ ਜਾਣਾ, ਰਾਜੇ ਦੀ ਲੜਕੀ ਸੀ। ਕੋਈ ਉਸਦੇ ਹੁਕਮ ਨੂੰ ਟਾਲ ਨਹੀਂ ਸੀ ਸਕਦਾ। ਉਸ ਨੂੰ ਨਾ ਕਿਸੇ ਕਾਨੂੰਨ ਦਾ ਬੰਧਨ, ਨਾ ਕਿਸੇ ਕਾਨੂੰਨ ਦੀ ਭੈ। ਜੋ ਚਿੱਤ ਵਿੱਚ ਆਇਆ ਕਰ ਲਿਆ, ਖੁੱਲ੍ਹਾਂ ਦੇ ਜ਼ਮਾਨੇ ਸਨ, ਖੁੱਲ੍ਹਾਂ ਦਾ ਜੀਵਨ ਬਤੀਤ ਕਰਨਾ, ਘੋੜਿਆਂ ਦੇ ਸ਼ਾਹ ਸਵਾਰ ਹੋਣਾ, ਮੀਲਾਂ ਤੱਕ ਘੋੜੇ ਨਿਠਾਉਣੇ, ਸ਼ਸਤਰ ਚਲਾਉਣੇ, ਤਲਵਾਰ ਨੇਜਾ ਤੀਰ ਚਲਾਉਣੇ, ਉਸਦਾ ਰੋਜ਼ਾਨਾ ਦਾ ਜੀਵਨ ਸੀ। ਦੇਸ਼ ਦੇ ਵਿਖੜੇ ਹਾਲ ਸਨ, ਆਪਣੀ ਰਾਖੀ ਆਪ ਕਰਨੀ ਪੈਂਦੀ ਸੀ, ਉਸ ਵੇਲੇ ਚੰਗੇ ਘਰਾਂ ਦੀਆਂ ਲੜਕੀਆਂ ਰਾਠਾਂ ਵਰਗੀਆਂ ਹੋਇਆ ਕਰਦੀਆਂ ਸਨ। ਇਸਨੇ ਸਾਰੇ ਸ਼ਸਤਰ ਚਲਾਉਣੇ ਸਿੱਖੇ। ਤੀਰ ਅੰਦਾਜ਼ੀ ਵਿੱਚ ਵੱਡੇ ਵੱਡੇ ਤੀਰ ਅੰਦਾਜ਼ਾਂ ਨੂੰ ਮਾਤ ਪਾਉਂਦੀ ਸੀ। ਸਰੀਰ ਵਿੱਚ ਅਮਿਤ ਬਲ ਸੀ, ਸਰੀਰ ਸਡੌਲ ਸੀ, ਪੂਰੀ ਜਵਾਨੀ ਸੀ, ਚੜ੍ਹਦੀ ਉਮਰ ਸੀ 18-19 ਸਾਲ ਦੀ। ਸ਼ਾਦੀ ਦਾ ਖਿਆਲ ਅਜੇ ਤੀਕਰ ਕਿਸੇ ਦੇ ਮਨ ਵਿੱਚ ਨਹੀਂ ਆਇਆ ਸੀ, ਇਹਨੂੰ ਕੋਈ ਰੋਕ ਨਹੀਂ ਸੀ। ਆਪਣੀ ਮੌਜ ਦੇ ਨਾਲ ਬੇਲਿਆਂ ਜੰਗਲਾਂ ਦੇ ਅੰਦਰ ਸ਼ੇਰ ਦਾ ਸ਼ਿਕਾਰ ਕਰਨਾ, ਚੀਤੇ ਦਾ ਸ਼ਿਕਾਰ ਕਰਨਾ, ਇਸ ਤਰ੍ਹਾਂ ਦੀਆਂ ਬੇਅੰਤ ਖੇਡਾਂ ਕਰਨੀਆਂ, ਦਰਿਆ ਵਿੱਚ ਲੰਮੀਆਂ ਤਾਰੀਆਂ ਲਾਉਣੀਆਂ, ਕਿਸ਼ਤੀਆਂ ਚਲਾਉਣੀਆਂ, ਆਦਿ ਸਹਿਜ ਸੁਭਾਅ ਉਹਦਾ ਕਰਤੱਵ ਸੀ। ਜੰਗਲ ਬੇਲਿਆਂ ਵਿੱਚ ਘੋੜਿਆਂ 'ਤੇ ਸਵਾਰ ਹੋ ਕੇ ਸਹੇਲੀਆਂ ਨੇ ਜਾਣਾ ਅਤੇ ਇਸ ਦੇ ਕਰਤੱਵ ਦੇਖ ਕੇ ਪ੍ਰਸ਼ੰਸਾ ਕਰਨੀ, ਇਹੋ ਖੁਸ਼ੀਆਂ ਸਨ ਇਹਨਾਂ ਪਾਸ। ਇਹ ਜੀਵਨ ਸਹਿਜ ਦਾ ਹੀ ਉਸ ਵੇਲੇ ਰਾਜਿਆਂ ਰਾਣਿਆਂ ਸਰਦਾਰਾਂ ਰਾਵਾਂ ਦਾ ਹੋਇਆ ਕਰਦਾ ਸੀ। ਗੁਰੂ ਨਾਨਕ ਪਾਤਸ਼ਾਹ ਜੀ ਉਸ ਸਮੇਂ ਸੰਸਾਰ ਦਾ ਆਧਾਰ ਕਰਨ ਵਾਸਤੇ ਥਾਂ ਥਾਂ 'ਤੇ ਪੁੱਜ ਕੇ ਅਟਕੀਆਂ ਹੋਈਆਂ ਰੂਹਾਂ ਨੂੰ ਸੱਤ ਦਾ ਮਾਰਗ ਦਰਸਾ ਕੇ ਰੂਹਾਨੀ ਮਾਰਗ 'ਤੇ ਚਲਾ ਰਹੇ ਸਨ। ਆਪ ਅਜੇ ਸੁਲਤਾਨਪੁਰ ਵਿੱਚ ਹੀ ਸਨ ਕਿ ਉੱਥੇ ਇੱਕ ਪਰਮੇਸ਼ਰ ਦਾ ਪਿਆਰਾ ਭਾਈ ਭਗੀਰਥ ਜੋ ਮਲਸੀਹਾਂ ਦਾ ਚੌਧਰੀ ਸੀ ਆਪ ਦੇ ਦਰਸ਼ਨ ਕਰਨ ਆਇਆ। ਭਗੀਰਥ ਜੀ ਪਹਿਲਾਂ ਦੇਵੀ ਦੇ ਅਨਿੰਨ ਭਗਤ ਸਨ ਅਤੇ ਦੇਵੀ ਦੀ ਭਗਤੀ ਕਰਕੇ ਪ੍ਰਭੂ ਦਾ ਮਿਲਾਪ ਲੋਚਦੇ ਸਨ। ਇੱਕ ਦਿਨ ਗੈਬੀ ਆਵਾਜ਼ ਆਈ, ਉਹਨਾਂ ਉਸ ਨੂੰ ਭਾਸਿਆ ਕਿ ਇਹ ਆਵਾਜ਼ ਮੇਰੀ ਇਸ਼ਟ ਦੇਵੀ ਵੱਲੋਂ ਹੈ। ਧਿਆਨ ਨਾਲ ਸੁਣਿਆ ਸਮਝਿਆ ਆਵਾਜ਼ ਗੂੰਜ ਰਹੀ ਸੀ, ਭਗੀਰਥ ਮੈਂ ਦੇਵੀ ਹਾਂ, ਮੈਂ ਦੁਨਿਆਵੀ ਵਸਤੂਆਂ ਦੀਆਂ ਇੱਛਾਵਾਂ ਪੂਰੀਆਂ ਕਰਨ ਦੀ ਸਮਰੱਥਾ ਰੱਖਦੀ ਹਾਂ, ਪਰ ਤੇਰੀ ਜੋ ਲੋਚਾ ਪਰਮੇਸ਼ਰ ਨੂੰ ਮਿਲਣ ਦੀ ਹੈ ਇਸ ਨੂੰ ਪੂਰਾ ਕਰਨਾ ਮੇਰੇ ਵੱਸ ਵਿੱਚ ਨਹੀਂ ਹੈ। ਪ੍ਰਭੂ ਦੇ ਦਰ ਦੀ ਚਾਬੀ ਜਿਸ ਨੂੰ ਲਾਉਣ ਨਾਲ ਬੱਜਰ ਕਪਾਟ ਖੁੱਲ੍ਹਦੇ ਹਨ ਉਹ ਗੁਰੂ ਪਾਸ ਹੋਇਆ ਕਰਦੀ ਹੈ। ਤੂੰ ਭਾਗਾ ਵਾਲਾ ਹੈ ਜਿਸ ਨੂੰ ਇਸ ਸਮੇਂ ਗੁਰੂ ਪਰਮੇਸ਼ਰ ਦਾ ਦੀਦਾਰ ਹੋ ਸਕਦਾ ਹੈ। ਉਹ ਹਨ ਗੁਰੂ ਨਾਨਕ ਜੋ ਇਸ ਵੇਲੇ ਸੰਸਾਰ ਨੂੰ ਸੁੱਚੀ ਕਿਰਤ ਕਰਨ ਦੀ ਸੋਝੀ ਦਿੰਦੇ ਹੋਏ ਇੱਕ ਮੋਦੀ ਦੀ ਕਾਰ ਨਿਭਾ ਰਹੇ ਹਨ। ਅੱਜ ਉਹ ਤੇਰੀਆਂ ਵਿਲਕਣੀਆਂ ਸੁਣ ਕੇ ਤੇਰੀ ਲੋਚਾ ਦੀ ਜਗਿਆਸਾ ਨੂੰ ਪੂਰਾ ਕਰਨ ਲਈ ਆਪ ਹੀ ਮਲਸੀਹਾਂ ਵਿੱਚ ਪੁੱਜੇ ਹੋਏ ਹਨ। ਸੁਣ, ਮੈਂ ਤਾਂ ਆਪ ਉਸ ਗੁਰੂ ਪਰਮੇਸ਼ਰ ਤੋਂ ਸਾਰੀਆਂ ਦਾਤਾਂ ਲੈਂਦੀ ਹਾਂ ਕਿਉਂਕਿ ਉਹ ਪਰਮੇਸ਼ਰ ਦਾ ਸਰਗੁਣ ਸਰੂਪ ਹੈ। ਸਭ ਕੁਛ ਉਹਨਾਂ ਦੇ ਹੱਥ ਵਿੱਚ ਹੈ, ਤੂੰ ਜਾ ਕੇ ਚਰਨ ਫੜ, ਤੇਰਾ ਕਾਰਜ ਰਾਸ ਹੋ ਜਾਵੇਗਾ। ਸੋ ਭਾਈ ਭਗੀਰਥ ਗੁਰੂ ਨਾਨਕ ਦੇ ਦਰ ਪਹੁੰਚ ਕੇ ਗੁਰੂ ਨਾਨਕ ਦਾ ਹੀ ਹੋ ਗਿਆ। ਆਪਣਾ ਤਨ ਮਨ ਧਨ ਗੁਰੂ ਨਾਨਕ ਨੂੰ ਵੇਚ ਦਿੱਤਾ, ਆਪਣੇ ਕੋਲ ਕੁਝ ਵੀ ਨਾ ਰੱਖਿਆ, ਆਪਣੀ ਮੈਂ ਉਹਨਾਂ ਦੇ ਚਰਨਾਂ 'ਤੇ ਨਿਸ਼ਾਵਰ ਕਰ ਦਿੱਤੀ। ਪੂਰੇ ਦਿਲ ਦਾ ਸੌਦਾ ਹੋ ਗਿਆ। ਭਾਈ ਭਗੀਰਥ ਗੁਰੂ ਨਾਨਕ ਦਾ ਹੋ ਗਿਆ। ਗੁਰੂ ਨਾਨਕ ਦੀ ਕਿਰਪਾ ਦੇ ਨਾਲ ਪ੍ਰਵਾਨ ਪੁਰਖ ਹੋ ਗਿਆ ਅਤੇ ਰੂਹਾਨੀਅਤ ਦੀ ਸਭ ਤੋਂ ਉੱਚੀ ਮੰਜ਼ਿਲ ਪ੍ਰਾਪਤ ਹੋ ਗਈ। ਕਬੀਰ ਜਾ ਕੋ ਖੋਜ ਤੇ ਪਾਇਓ ਸੋਈ ਠੌਰ, ਸੋਈ ਫਿਰ ਕਹਿ ਤੂੰ ਪਿਆ ਜਾ ਕੋ ਕਹਿਤਾ ਔਰ। ਇਸ ਦਾ ਨੌਜਵਾਨ ਲੜਕਾ ਜਿਸ ਉੱਪਰ ਗੁਰੂ ਨਾਨਕ ਪਾਤਸ਼ਾਹ ਦੀ ਪੂਰਨ ਕਿਰਪਾ ਹੋਣ ਤੇ ਬੱਜਰ ਕਪਾਟ ਖੁੱਲ੍ਹ ਗਏ, ਅੰਦਰਲੀ ਅਵਸਥਾ ਪ੍ਰਾਪਤ ਹੋ ਗਈ ਅਤੇ ਪੂਰਨ ਬ੍ਰਹਿਮ ਗਿਆਨ ਦੀ ਨੇਸ਼ਟਾ ਵਿੱਚ ਲੀਨ ਰਹਿਣ ਲੱਗਿਆ। ਪਿਤਾ ਦੀ ਸੰਗਤ ਨੇ ਹੋਰ ਰੰਗਤ ਚਾੜ ਦਿੱਤੀ। ਮਾਂ ਬਾਪ ਦਾ ਪਰਮ ਫਰਜ਼ ਹੋਇਆ ਕਰਦਾ ਹੈ ਕਿ ਬੱਚੇ ਨੂੰ ਸਤਸੰਗ ਵਿੱਚ ਲਿਆਉਣ, ਉਸਦੇ ਸੰਸਕਾਰ ਸ਼ੁੱਭ ਬਣਾਉਣ ਅਤੇ ਉਹ ਪ੍ਰੋਬਲਮ ਸਮੱਸਿਆ ਵਾਲਾ ਨਾ ਬਣੇ। ਜਿਹੜੇ ਮਾਂ ਬਾਪ ਆਪ ਵੀ ਸਤਸੰਗ ਤੋਂ ਹੀਣੇ ਹਨ, ਵਿਸ਼ੇ ਵਿਕਾਰਾਂ ਵਿੱਚ ਆਪਣਾ ਜੀਵਨ ਨਸ਼ਟ ਕਰ ਰਹੇ ਹਨ, ਉਹ ਆਪਣੇ ਬੱਚਿਆਂ ਨੂੰ ਕੋਈ ਮਾਰਗ ਦਰਸ਼ਨ ਨਹੀਂ ਕਰਾ ਸਕਦੇ। ਐਸੀਆਂ ਮਾਵਾਂ ਨੂੰ ਸਾਰੇ ਧਾਰਮਿਕ ਪੁਰਸ਼ਾਂ ਨੇ ਚੰਗੀਆਂ ਨਹੀਂ ਕਿਹਾ। ਜਿਹੇ ਕੁੱਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਭਈ ਮਹਿਤਾਰੀ। ਉਹ ਮਾਵਾਂ ਧਨ ਹਨ ਜੋ ਆਪਣੇ ਬੱਚੇ ਨੂੰ ਆਪਣੇ ਪੇਟ ਦੇ ਅੰਦਰ ਹੁੰਦਿਆਂ ਹੀ ਸ਼ੁੱਭ ਖਿਆਲਾਂ ਨਾਲ ਭਰ ਦਿੰਦੀਆਂ ਹਨ, ਕਿਉਂਕਿ ਮਾਂ ਦੇ ਖਿਆਲਾਂ ਦਾ ਅਸਰ ਗਰਭ ਵਿੱਚ ਪਏ ਬੱਚੇ 'ਤੇ ਹੁੰਦਾ ਹੀ ਰਹਿੰਦਾ ਹੈ। ਇਹ ਗੱਲ ਪੂਰੀ ਤਰ੍ਹਾਂ ਨਾਲ ਅੱਜ ਸਾਡੀ ਸਮਝ ਵਿੱਚ ਆ ਜਾਂਦੀ ਹੈ। ਜੇ ਮਾਂ ਡਰਦੀ ਹੈ ਤਾਂ ਬੱਚਾ ਵੀ ਡਰਦਾ ਹੈ, ਜੇ ਮਾਂ ਖੁਸ਼ ਹੁੰਦੀ ਹੈ ਤਾਂ ਬੱਚਾ ਵੀ ਵਿਕਸਦਾ ਹੈ, ਜੇ ਮਾਂ ਮੰਦੇ ਖਿਆਲ ਵੱਲ ਜਾਂਦੀ ਹੈ ਤਾਂ ਸਹਿਜ ਹੀ ਬੱਚੇ ਦੇ ਸੰਸਕਾਰ ਵੀ ਉਹ ਜਿਹੀ ਬਣਨੇ ਸ਼ੁਰੂ ਹੋ ਜਾਂਦੇ ਹਨ। ਉਹ ਮਾਂ ਧਨ ਹੈ ਜਿਸ ਦਾ ਪਰਮੇਸ਼ਰ ਦਾ ਨਾਮ ਜਪਣ ਵਾਲਾ ਸੰਸਾਰ ਨੂੰ ਸੁੱਖ ਦੇਣ ਵਾਲਾ ਬੱਚਾ ਹੋਵੇ। ਤੁਲਸੀਦਾਸ ਜੀ ਨੇ ਆਪਣੀ ਰਚਨਾ ਵਿੱਚ ਲਿਖਿਆ ਹੈ, ਜਨਨੀ ਜਨੇ ਤਾਂ ਭਗਤ ਜਨ ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਨੀ ਬਾਂਝ ਰਹੇ ਕਾਹੇ ਗਵਾਵੇ ਨੂਰ। ਸੋ ਇਸ ਕਰਕੇ ਭਾਈ ਤਲੋਕੇ ਉੱਪਰ ਸਤਸੰਗ ਅਤੇ ਗੁਰੂ ਨਾਨਕ ਦੇ ਪਿਆਰ ਦੀ ਰੰਗਤ ਚੜ੍ਹ ਕੇ ਘੱਟ ਘੱਟ ਵਿੱਚ ਵਿਆਪਕ ਪ੍ਰਭੂ ਦੀ ਹੋਂਦ ਹੁਲਾਰੇ ਝੂਮਣੀਆਂ ਰਸ ਵਿੱਚ ਰੱਖਦੇ ਹਨ ਅਤੇ ਸਰਬੱਤ ਦੇ ਭਲੇ ਵਿੱਚ ਅਰਦਾਸ ਕਰਾਉਂਦੇ ਹਨ। ਇਹੋ ਹੀ ਇੱਕ ਜੀਵਨ ਹੁੰਦਾ ਹੈ ਜਿਸ ਨੂੰ ਜੀਵਨ ਗਿਣਿਆ ਗਿਆ ਹੈ, ਜਿਸ ਜੀਵਨ ਲਈ ਅਸੀਂ ਅਰਦਾਸਾਂ ਕਰਦੇ ਹਾਂ ਪ੍ਰਾਪਤ ਹੋਇਆ ਹੈ। ਕਿੱਡੇ ਭਾਗਾਂ ਵਾਲਾ ਹੈ ਕਿ ਗੁਰੂ ਪਰਮੇਸ਼ਰ ਰੂਪ ਗੁਰੂ ਨਾਨਕ ਪਾਤਸ਼ਾਹ ਦੀ ਸੰਗਤ, ਜਿਹੜੀ ਕਿ ਚਾਰੇ ਯੁੱਗਾਂ ਦੇ ਵਿੱਚ ਦੁਰਲੱਭ ਹੈ, ਚਾਰੇ ਯੁੱਗਾਂ ਵਿੱਚ ਵੀ ਕਿਸੇ ਨੂੰ ਪ੍ਰਾਪਤ ਨਹੀਂ ਹੁੰਦੀ, ਇਹਨਾਂ ਨੂੰ ਗੁਰੂ ਨਾਨਕ ਦੀ ਸੰਗਤ ਪ੍ਰਾਪਤ ਹੋਈ। ਉਹਨਾਂ ਦੇ ਚਰਨਾਂ ਦੀ ਧੂੜੀ ਮਸਤਕ ਨਾਲ ਲੱਗੀ, ਕਿੰਨੀ ਪਵਿੱਤਰ ਹੈ ਗੁਰੂ ਨਾਨਕ ਦੇ ਚਰਨਾਂ ਦੀ ਧੂੜੀ। ਜਿਸ ਦਾ ਮਸਤਕ ਉਹਦੇ ਚਰਨਾਂ ਨਾਲ ਛੂ ਗਿਆ, ਉਹਦੇ ਜਨਮ ਜਨਮਾਂਤਰਾਂ ਦੇ ਕੀਤੇ ਪਾਪਾਂ ਦਾ ਖਾਤਮਾ ਹੋ ਗਿਆ।